ਕਬੀਰ ਕਾ ਸ਼ਬਦ ਰਾਗ ਮਾਰੂ,
ਕਬੀਰ ਸਾਹਿਬ ਦਾ ਸ਼ਬਦ ਕਾਵੇਗਾ ਰਾਗ ਮਾਰੂ ਵਿਚ
ਬਾਣੀ ਨਾਮ ਦਿਓ ਜੀ,
ਨਾਮ ਦੇਵ ਜੀ ਦੀ ਬਾਣੀ ਆਰੰਭ ਕਰਦੇ ਹਨ ਹੁਣ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਚਾਰ ਮੁਕਤ ਚਾਰੈ ਸਿੱਧ ਮਿਲ ਕੇ,
ਸਾਧ ਸੰਗਤ ਜੀ ਦੁਲਹਿ ਪ੍ਰਭ ਕੀ ਸਰਨ ਪਰਿਓ, ਜੋ ਵਾਹਿਗੁਰੂ ਦੀ ਸ਼ਰਨ ਪਿਆ ਉਹ ਤਾਂ ਲਾੜੇ ਦੀ ਨਹੀਂ ਆਈ ਹੈ। ਇਹ ਚਾਰੇ ਮੁਕਤੀਆਂ ਤੇ ਚਾਰ ਅੱਠ ਸਿੱਧੀਆਂ ਅਣਮਾਂ ਮਹਿਮਾ ਆਦਿਕ ਜਿਹੜੀਆਂ ਮੁੱਖ ਹਨਗੀਆਂ, ਇਹ ਸਾਰੀਆਂ ਮਿਲ ਕਰਕੇ ਚਾਰੇ ਸਿੱਧ ਮੁਕਤੀਆਂ ਸਲੋਕ ਸਮੀਪ ਸਰੂਪ ਸਜੋਜੋ, ਇਹ ਮਿਲ ਕਰਕੇ ਅਤੇ ਚਾਰ ਤੇ ਚਾਰ ਅੱਠ ਸਿੱਧੀਆਂ ਜਿਹੜੀਆਂ ਅਣਮਾਂ ਮਹਿਮਾ ਆਦਿਕ, ਇਹ ਸਾਰੀਆਂ ਮਿਲ ਕੇ
ਦੁਲਹਿ ਪ੍ਰਭ ਕੀ ਸਰਨ ਪਰਿਓ,
ਜਿਵੇਂ ਲਾੜਾ ਦੇਖਣ ਲਾੜੀਆਂ ਚੋਂ ਗਿਰਦੇ ਹੋਈਆਂ ਚੰਡੀ ਦੀ ਵਾਰ ਚ ਆਉਂਦੀਆਂ ਹੈ, ਹੂਰਾਂ ਸਰਵਣ ਬੀਜ ਨੂੰ ਘੱਤ ਕੇ ਖਲੋਈਆਂ, ਇਸੇ ਪ੍ਰਕਾਰ ਇਹ ਮੁਕਤੀਆਂ ਤੇ ਸਿੱਧੀਆਂ। ਉਹ ਜਿਹੜਾ ਬ੍ਰਹਮ ਵੇਤਾ ਉਹ ਦੂਲੋ ਲਾੜਾ ਹੈ, ਉਸ ਦੀ ਜੋ ਵਾਹਿਗੁਰੂ ਦੀ ਸ਼ਰਨ ਪਿਆ ਉਹ ਲਾੜਾ ਹੈ। ਉਸ ਮਹਾਂਪੁਰਖ ਦੇ ਇਹ ਮਿਲ ਕੇ ਅਰਦਾਸਾਂ ਕਰਦੀਆਂ ਕਿ ਵਰੋ ਵਰੋ ਮੋਇਕੰਤ, ਹੇ ਪਤੀ ਸਾਨੂੰ ਵਰ ਚਾਰ, ਇਸੇ ਪ੍ਰਕਾਰ ਮੁਕਤ ਅਨੰਤ ਪੁਕਾਰਨ ਜਾਈ। ਪਿੱਛੇ ਕਬੀਰ ਸਾਹਿਬ ਨੇ ਕਿਹਾ ਅਨੰਤ ਮੁਕਤੀਆਂ ਉਹਦੇ ਦਰ ਚ ਆ ਕੇ ਪੁਕਾਰ ਕਰਦੀਆਂ ਕਿ ਸਾਨੂੰ ਵਰ ਲੈ, ਸਾਨੂੰ ਪ੍ਰਾਪਤ ਕਰ ਲੈ। ਉਹ ਮੁਕਤ ਬਪੜੀ ਵੀ ਗਿਆਨੀ ਤਿਆਗੇ ਚਾਰ ਪ੍ਰਕਾਰ ਦੀਆਂ ਮੁਕਤੀਆਂ ਤੇ ਰਿੱਧ ਸਿਰ ਸੰਭੋ ਹੈ ਸਮਝ ਕੇ ਇਹਨਾਂ ਦਾ ਤਿਆਗ ਕਰ ਦਿੰਦਾ ਹੈ। ਇਸ ਪ੍ਰਕਾਰ ਉਹ ਲਾੜਾ ਹੈ ਜੋ ਵਾਹਿਗੁਰੂ ਦੀ ਸ਼ਰਨ ਪਿਆ ਹੈ। ਇਹ ਸਾਰੀਆਂ ਸਿੱਧੀਆਂ ਤੇ ਮੁਕਤੀਆਂ ਚਾਰੇ ਮਿਲ ਕੇ ਅਰਦਾਸ ਕਰਦੀਆਂ ਕਿ ਸਾਨੂੰ ਵਰ ਲੈ, ਅਸੀਂ ਤੇਰੇ ਦਾਸੀਆਂ ਹਾਂ।
ਮੁਕਤ ਭਇਓ ਚਾਹੋ, ਮੁਕਤ ਭਇਓ ਚਾਹੋ ਜੁਗ ਜਾਣਿਓ।
ਉਹ ਜਿਹੜਾ ਮੁਕਤ ਪੁਰਖ ਹੋਇਆ ਕੇਵਲ ਮੋਖ ਨੂੰ ਪਾ ਕੇ, ਜਿਉਂ ਜਲਮੇ ਜਲਾਇ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ, ਉਹ ਚੌਹਾਂ ਜੁਗਾਂ ਜਾਣੇਗੇ ਜਿਵੇਂ ਧਰੂਮ ਪਰਾ ਲਾਲ ਆਦਿਕ ਹੋਏ ਹਨ।
ਜਸ ਕੀਰਤ ਮਾਥੈ ਛਤਰ ਧਰੇ,
ਚੌਹਾਂ ਸਾਧਨਾ ਦੇ ਸੰਯੁਕਤ ਹੋ ਕੇ ਤੇ ਜਿਹੜੇ ਵਿਰਾਗ ਵੇ ਖੜ ਸੰਪਤੀ ਮੋਖ ਇੱਛਾ, ਤੇ ਯੁੱਗ ਚਾਰੇ ਵਿਰਾਗ ਵੇ ਖੜ ਸੰਪਤੀ ਤੇ ਮੋਖ ਇੱਛਾ ਤੇ ਸਰਵਣ ਮੰਨਣ ਅਧਿਆਸਨ ਤੱਤੋਂ ਦਾ ਸੋਧਨ ਆਦਿਕ, ਇਉਂ ਇਹ ਯੁੱਗਾਂ ਦੇ ਸੰਯੁਕਤ ਜਾਣਿਆ ਗਿਆ ਸਾਰੇ ਚੌਹਾਂ ਯੁੱਗਾਂ ਵਿੱਚ।
ਜਸ ਕੀਰਤ ਮਾਥੈ ਛਤਰ ਧਰੇ,
ਜਿਹਨਾਂ ਨੇ ਵਾਹਿਗੁਰੂ ਦਾ ਜਸ ਕੀਤਾ ਸਾਧ ਸੰਗਤ ਜੀ, ਉਸ ਦੀ ਕੀਰਤ ਇਸ ਲੋਕ ਚ ਵੀ ਹੈ, ਪਰਲੋਕ ਚ ਵੀ ਉਹਨਾਂ ਦਾ ਜਸ ਹੋਇਆ। ਇਹ ਜਸ ਰੂਪੀ ਉਹਨਾਂ ਦੇ ਮੱਥੇ ਤੇ ਛਤਰ ਵਾਹਿਗੁਰੂ ਨੂੰ ਰੱਖ ਦਿੱਤਾ ਹੈ। ਉਹ ਜਸ ਰੂਪੀ ਛਤਰ ਦੇ ਸਹਿਤ ਵਾਹਿਗੁਰੂ ਦੀ ਦਰਗਾਹ ਚ ਪਹੁੰਚਦੇ ਹਨ। ਇਸੇ ਪ੍ਰਕਾਰ ਜਸ ਕੀਰਤ ਮਾਥਾ ਛਤਰ ਧਰਿਓ, ਜਿਹੜਾ ਪਰਮੇਸ਼ੁਰ ਦੇ ਜਸ ਦੀ ਰੱਤ ਪ੍ਰੀਤੀ ਹੋਣੀ ਹੈ, ਇਹ ਮੱਥੇ ਦੇ ਛਤਰ ਉਹਦੇ ਰੱਖਣਾ ਕੀਤਾ। ਪਰ ਸਾਹਮਣੇ ਵੀ ਜਸ ਹੋਣਾ ਤੇ ਪਿੱਛੋਂ ਵੀ ਕੀਰਤੀ ਹੋਣੀ, ਕਈਆਂ ਦੇ ਸਾਹਮਣੇ ਲੋਕ ਜਸ ਕਰਦੇ ਮਗਰੋਂ ਨਿੰਦਿਆ ਕਰਦੇ ਹੈ, ਉਹਨਾਂ ਦਾ ਇਸ ਲੋਕ ਚ ਵੀ ਜਸ ਹੈ ਪਰਲੋਕ ਚ ਵੀ ਕੀਰਤ ਹੈ। ਇਹ ਮੱਥੇ ਦੇ ਛਤਰ ਮਾਰਾ ਰੱਖਣਾ ਕੀਤਾ ਉਹਨਾਂ ਦੇ।
ਰਾਜਾ ਰਾਮ ਜਪਤ ਕੂ ਕੂ ਨਾ ਤਰੇ,
ਇਹ ਭਾਈ ਰਾਜਾ ਪ੍ਰਕਾਸ਼ ਰੂਪ ਜੋ ਰਾਮ ਰਮੰਤੀ ਰਾਮਾ ਰਮਿਆ ਹੋਇਆ ਪਰਮੇਸ਼ਰ ਹੈ, ਉਹਦਾ ਨਾਮ ਜਪ ਜਪ ਕੇ ਕੌਣ ਕੌਣ ਨੀ ਤਰਿਆ, ਸਭ ਤਰ ਗਏ। ਕੋ ਕੋ ਨਾ ਕਾਕ ਵਸੁੰਡਾ ਅਦਕ ਵੀ ਤਰ ਗਏ, ਇਹ ਗਾਉਣੀ ਯਾਰ ਸਮਝਣਾ ਕੌਣ ਕੌਣ ਨੀ ਤਰਿਆ ਹੈ।
ਗੁਰ ਉਪਦੇਸ਼ ਸਾਧ ਕੀ ਸੰਗਤ,
ਸਤਿਗੁਰੂ ਮਹਾਰਾਜ ਸਾਹਿਬ ਦਾ ਉਪਦੇਸ਼ ਜਿਨ੍ਹਾਂ ਨੇ ਕਮਾਇਆ ਹੈ, ਮਹਾਤਮਾ ਦੀ ਸਾਧੂਆਂ ਸ੍ਰੇਸ਼ਟ ਪੁਰਖਾਂ ਦੀ ਸੰਗਤ ਕੀਤੀ ਹੈ।
ਭਗਤ ਭਗਤ ਤਾਕੂ ਨਾਮ,
ਸਾਧ ਸੰਗਤ ਕਰਕੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਜਿਨ ਕਮਾਇਆ ਹੈ, ਉਹ ਪਰਮੇਸ਼ੁਰ ਦੀ ਭਗਤੀ ਕਰਦੇ ਦਾ ਭਗਤ ਭਗਤ ਚੌਹਾਂ ਯੁਗਾਂ ਚ ਨਾਮ ਪੈ ਗਿਆ ਹੈ। ਦੇਖੋ ਧਰੂ ਪ੍ਰਹਿਲਾਦ ਆਦਿਕ ਜਿੰਨੇ ਭਗਤ ਹੋਏ ਹੈ, ਜਨਕ ਭਗਤ ਵੱਡਾ, ਜਨਕ ਗੁਰਮੁਖ ਮਾਇਆ ਵਿੱਚ ਉਦਾਸੀ, ਇਉਂ ਭਗਤੀ ਕਰਨੇ ਕਰਕੇ ਉਹਨਾਂ ਨਾਮ ਭਗਤ ਪੈ ਗਿਆ ਹੈ।
ਰਹਾਉ ਸੰਖ ਚੱਕਰ
ਭਗਤ ਭਗਤ ਦੋਵੇਂ ਔਂਕੜ ਦੇ ਨਾਲ ਹੈ, ਇਹ ਭਗਤ ਭਗਤ ਭਗਤੀ ਹੈ। ਉਹ ਸਤਯੁਗ ਚ ਵੀ ਭਗਤ ਹੈ, ਤ੍ਰੇਤਾ ਚ ਵੀ ਉਹ ਭਗਤ ਸਨ, ਉਹ ਦੁਆਪਰ ਚ ਵੀ ਭਗਤ ਹੈ, ਕਲਯੁਗ ਚ ਵੀ ਭਗਤ ਹੈ, ਉਹਨਾਂ ਦਾ ਨਾਮ ਪੈ ਗਿਆ ਹੈ।
ਰਹਾਉ ਸੰਖ ਚੱਕਰ ਮਾਲਾ ਤਿਲਕ ਵਿਰਾਜਤ,
ਅਤੇ ਵੈਸ਼ਨੋ ਮਤ ਅਨੁਸਾਰ ਮੁਕਤੀ ਪੁਰਖਾਂ ਦੀ ਹਾਲਤ ਦੱਸਦੇ ਹਨ। ਕਹਿੰਦੇ ਨੇ ਉਹ ਜਿਹੜੇ ਭਗਤ ਹੈ ਉਹ ਚਤੁਰਭੁਜੀ ਰੂਪ ਧਾਰ ਕੇ ਸਰੂਪ ਮੁਕਤੀ ਨੂੰ ਪ੍ਰਾਪਤ ਹੋ ਕੇ ਵਿਕੁੰਠ ਚ ਪਹੁੰਚਦੇ ਆ। ਕਿਹਾ ਜਿਹਾ ਰੂਪ ਧਾਰਦੇ ਹਨ?
ਸੰਖ ਚੱਕਰ ਮਾਲਾ ਤਿਲਕ ਵਿਰਾਜ,
ਵਿਸ਼ਨੂੰ ਭਗਵਾਨ ਦਾ ਰੂਪ ਧਾਰ ਕੇ ਸੰਖ ਹੱਥ ਚ ਪਕੜਿਆ ਹੁੰਦਾ, ਪੰਜ ਮੁਖ ਨਾਦ ਤੇ ਸੁਦਰਸ਼ਨ ਚੱਕਰ ਪਕੜਿਆ ਹੁੰਦਾ, ਬਜੰਤੀ ਮਾਲਾ ਗਲ ਚ ਛਿਆਂ ਮੋਤੀਆਂ ਦੀ ਹੁੰਦੀ ਹੈ, ਮੱਥੇ ਤਿਲਕ ਵਿਰਾਜਦਾ ਹੁੰਦਾ ਹੈ।
ਦੇਖ ਪ੍ਰਤਾਪ ਜਮ ਡਰੇ,
ਇਸ ਪ੍ਰਕਾਰ ਦੇ ਚਤੁਰਭੁਜੀ ਉਹ ਸਰੂਪ ਮੁਕਤੀ ਨੂੰ ਪਾਏ ਹੋਏ ਵੇਖ ਕੇ ਲੋਕਾਂ ਤੋਂ ਉਹਨਾਂ ਦੇ ਜਮ ਡਰਨ ਲੱਗ ਗਿਆ। ਜਮ ਨਹੀਂ ਉਹਨਾਂ ਨੇੜੇ ਆ ਸਕਦਾ, ਇਹੋ ਜਿਹੇ ਪਰਮੇਸ਼ਰ ਦੇ ਮੁਕਤ ਪੁਰਖ ਸਰੂਪ ਮੁਕਤੀ ਨੂੰ ਪਾ ਕੇ ਬਕੁੰਠ ਵਾਸੀ ਹੋ ਜਾਂਦੇ ਹੈ। ਇਸੇ ਪ੍ਰਕਾਰ
ਸੰਖ ਚੱਕਰ ਮਾਲਾ ਤਿਲਕ ਵਿਰਾਜ,
ਸੰਖ ਉਹ ਪਰਮੇਸ਼ਰ ਦਾ ਕੀਰਤਨ ਕਰਦੇ, ਸੰਖ ਵੱਜਦਾ ਹੈ ਉਹਨਾਂ ਦਾ, ਜਸ ਰੂਪੀ ਚੱਕਰ
ਚੱਕਰ
ਮਹਾਰਾਜ ਦਾ ਹੁਕਮ ਵੀ ਚੱਲਦੇ ਹਨ। ਫਿਰੇ ਚੌਧੂ ਲੋਕ ਕਾਲ ਚੱਕਰੂ ਸਭੀ ਨਾਥ ਨਾਥੇ ਭਰਮੂ ਪਾਹੋ ਬੱਕਰੂ, ਕਹਾਂ ਰਾਮ ਕ੍ਰਿਸ਼ਨ ਕਹਾਂ ਚੰਦਰ ਸੂਰੰ, ਸਭੀ ਹੱਥ ਬੰਨਦੇ ਖਰੇ ਕਾਲ ਹਜੂਰੰ, ਸੋ ਹੁਕਮ ਮੰਨਦੇ ਹੈ ਪਰਮੇਸ਼ਵਰ ਦਾ। ਇਹ ਚੱਕਰ ਹੈ
ਮਾਲਾ
ਅਤੇ ਮਾਲਾ ਮਾਇਆ ਨੂੰ ਲਾ ਦਿੱਤਾ ਹਿਰਦੇ ਦੇ ਵਿੱਚੋਂ, ਜਾਂ ਭਗਤੀ ਰੂਪ ਮਾਲਾ ਫੇਰਦੇ ਹਨ।
ਤਿਲਕ ਵਿਰਾਜਤ
ਅਤੇ ਤਿਲਕ ਸਿਰੋਮਣੀ ਤਿਲਕ ਲਾਡ ਜਾਣੇ ਪ੍ਰਭ ਇੱਕੋ ਹੀ ਅਦਵੈਤ ਰੂਪ ਨੂੰ ਜਾਣਦੇ ਹੈ, ਇਹ ਤਿਲਕ ਹੈ ਉਹਨਾਂ ਦੇ ਵਿਰਾਜ ਰਿਹਾ।
ਦੇਖ ਪ੍ਰਤਾਪ ਜਮ ਡਰੇ,
ਇਹੋ ਜਿਹੇ ਪ੍ਰਤਾਪ ਵਾਲੇ ਭਗਤ ਵੇਖ ਕੇ ਜਮ ਭੈ ਭੀਤ ਹੋ ਗਿਆ, ਇੰਦਰ ਗੁਣ ਦੇ ਭਗਤਾਂ ਦਾ ਕਥਨ ਹੋ ਗਿਆ।
ਨਿਰਭਉ ਭੈ ਰਾਮ ਬਲ ਗਰਜਤ,
ਇਸ ਪ੍ਰਕਾਰ ਰਾਮ ਪਰਮੇਸ਼ਰ ਦਾ ਜਿਹੜਾ ਬਲ ਜ਼ੋਰ ਹੈ ਉਹਨਾਂ ਦੇ ਅੰਦਰ ਹੈ, ਇਸ ਕਰਕੇ ਗੱਜ ਰਹੇ, ਉਹਨਾਂ ਨੂੰ ਜਮਾ ਦਾ ਭੈ ਨਹੀਂ, ਨਿਰਭੈ ਹੋ ਗਏ ਹੈ। ਰਾਮ ਆਪਦੇ ਬਲ ਦੇ ਸਹਿਤ ਗੱਜ ਰਿਹਾ ਉਹਨਾਂ ਭਗਤਾਂ ਦੀ ਰੱਖਿਆ ਕਰਨ ਵਾਸਤੇ।
ਜਨਮ ਮਰਨ ਸੰਤਾਪ ਹਿਰਿਓ,
ਕਿਉਂ ਜਿਹੜਾ ਜੰਮਣ ਮਰਨ ਦਾ ਸੰਤਾਪ ਦੁੱਖ ਹੈ ਉਹਨੇ ਹਿਰਿਓ ਮੁਕਾ ਦਿੱਤਾ, ਨਾਸ਼ ਕਰ ਦਿੱਤਾ, ਮਰਨ ਖਿੱਚ ਲਿਆ ਹੈ।
ਅਮਰੀਕ ਕਉ ਦਿਓ ਅਭੈ ਪਾਦ,
ਵੇਖ ਲਓ ਅਮਰੀਕ ਰਾਜਾ ਜਦੋਂ ਭਗਤੀ ਕਰਦਾ ਸੀ, ਦਰਵਾਸ਼ਾ ਰਿਖੀ ਨੇ ਇਹਦਾ ਬਾਹਲਾ ਪ੍ਰਤਾਪ ਸੁਣਿਆ, ਦਰਵਾਸ਼ਾ ਰਿਖੀ ਪ੍ਰਤਾਪ ਸੁਣ ਕੇ ਇਸ ਦੇ ਦਰਸ਼ਨ ਕਰਨ ਵਾਸਤੇ ਆਇਆ, ਤੇ ਅਮਰੀਕ ਨੇ ਉਸ ਵੇਲੇ ਕਿਹਾ ਕਿ ਮਾਰਾ ਮੇਰੇ ਭੋਜਨ ਛਕਣਾ। ਇਹ ਕਹਿਣ ਲੱਗਾ ਚੰਗਾ ਛਕਾਂਗੇ, ਨਦੀ ਤੇ ਨਹਾਉਣ ਵਾਸਤੇ ਚਲੇਗਾ, ਉੱਥੋਂ ਨੇ ਆਇਆ ਸਾਰੀ ਦਿਹਾੜੀ। ਇਸ ਨੇ ਵਰਤ ਖੋਲਣਾ ਸੀ, ਉਹ ਦੁਆਦਸ਼ੀ ਲੱਗ ਜਾਣੀ ਸੀ, ਇਕਾਦਸ਼ੀ ਦੇ ਵਰਤ ਦੀ ਸਮਾਪਤੀ ਵੇਲੇ, ਉਸ ਵਕਤ ਇਹਨੇ ਸੋਚਿਆ ਵੀ ਰਿਸ਼ੀ ਤਾਂ ਆਇਆ ਨੀ, ਉਸ ਵੇਲੇ ਠਾਕਰਾਂ ਦੇ ਚਰਨਾਮ ਤੋਂ ਲੈ ਕੇ ਇਸ ਨੂੰ ਵਰਤ ਖੋਲ ਦਿੱਤਾ। ਉਸ ਵੇਲੇ ਸਰਾਫ ਦੇਣ ਲੱਗਾ, ਕਹਿਣ ਲੱਗਾ ਕਿ ਤੂੰ ਵਰਤ ਕਿਉਂ ਖੋਲਿਆ ਸਾਡੀ ਆਗਿਆ ਤੋਂ ਬਿਨਾ? ਤੇ ਉਸ ਵੇਲੇ ਅਮਰੀਕ ਨੇ ਕਿਹਾ ਮਹਾਰਾਜ ਮੇਰਾ ਤਾਂ ਕੋਈ ਕਸੂਰ ਨਹੀਂ। ਕਹਿੰਦਾ ਮੈਂ ਸਰਾਫ ਦੇਊ? ਦਰਵਾਸ਼ਾ ਕਹਿੰਦਾ 56 ਕਰੋੜ ਜਾਦੋ ਮੈਂ ਖਤਮ ਕਰਤੇ, ਤੂੰ ਕੀ ਮੇਰੇ ਅੱਗੇ ਹੈ? ਤੂੰ ਐਡਾ ਬਾਹਲਾ ਪ੍ਰਤਾਪੀ ਗ੍ਰਸਤੀ ਹੋ ਕੇ ਰਾਜਾ ਹੋ ਕੇ ਵੱਡੇ ਪ੍ਰਤਾਪੀ ਬਣਿਆ ਹੋਇਆ। ਜਦੋਂ ਸਰਾਫ ਦੇਣ ਲੱਗਾ ਉਸੇ ਵੇਲੇ ਸੁਦਰਸ਼ਨ ਚੱਕਰ ਇਹੋ ਜਿਹਾ ਅੱਗ ਦੀ ਲਾਟ ਵਰਗਾ ਆਇਆ, ਤੇ ਉਸ ਵੇਲੇ ਬਾਹਮਣ ਪੰਨਾ ਜੀਵਲਾ ਰੱਖਣ ਹੰਗ ਦੇਵ ਸਵਾਇਆ, ਸਾਰਿਆਂ ਲੋਕਾਂ ਚ ਫਿਰਿਆ, ਕਿਸੇ ਨੇ ਰੱਖਿਆ ਨਾ ਕੀਤੀ ਸੰਤ ਦੁਖੀ ਜਾਣ ਕੇ। ਅਖੀਰ ਭਗਵਾਨ ਵਿਸ਼ਨੂੰ ਜੀ ਦੇ ਪੈਰੀ ਪਿਆ, ਭਗਵਾਨ ਨੇ ਦੇਵਤਿਆਂ ਦੇ ਸਣੇ ਕਿਹਾ ਕਿ ਹੋਰ ਕੋਈ ਨੀ ਤਾਂ ਰੱਖ ਸਕਦਾ, ਇਹ ਸੁਦਰਸ਼ਨ ਚੱਕਰ ਕਾਲ ਰੂਪ ਤੇਰੇ ਮਗਰ ਲੱਗਾ ਹੋਇਆ, ਜਾਂ ਅਮਰੀਕ ਦੇ ਪੈਰੀ ਪਾਉ ਤਾਂ ਬਚਾ ਹੋ। ਫਿਰ ਆਪ ਆ ਸਰਨਾਗਤੀ ਮਾਰੀ ਦਾ ਅਮਰੀਕ ਛਡਾਇਆ, ਇਸ ਪ੍ਰਕਾਰ ਅਮਰੀਕ ਦੀ ਰੱਖਿਆ ਕੀਤੀ ਮਹਾਰਾਜ ਨੇ।
ਅਮਰੀਕ ਕਹੋ ਦਿਓ ਅਭੈ ਪਾਦ,
ਇਹ ਸਰਾਫ ਦੇਣ ਲੱਗਾ ਸੀ ਨਾ, ਸਾੜਨ ਲੱਗਾ ਦਰਵਾਸ਼ਾ ਰਿਖੀ, ਅਮਰੀਕ ਰਾਜੇ ਨੂੰ ਅਭੈ ਪਦ ਵੀ ਮਹਾਰਾਜ ਸਾਹਿਬ ਦਿੱਤੀ।
ਰਾਜ ਭਵੀਖਣ ਅਦਕ ਕਰੇ,
ਅਦੇ ਭਵੀਖਣ ਜਿਹੜਾ ਸੀ ਜਦੋਂ ਰਾਮ ਚੰਦਰ ਜੀ ਦੀ ਸ਼ਰਨ ਗਿਆ, ਉਦੋਂ ਇਹਦੇ ਅੰਦਰ ਇੱਛਾ ਸੀ ਕਿ ਮੈਨੂੰ ਲੰਕਾ ਦਾ ਰਾਜ ਦੇ ਦੇਣ ਰਾਮ ਚੰਦਰ ਜੀ। ਜਿਸ ਵੇਲੇ ਗਿਆ, ਰਾਮ ਚੰਦਰ ਜੀ ਕਹਿਣ ਲੱਗੇ ਆਓ ਬਹੁ ਲੰਕੇਸ਼, ਆਓ ਲੰਕਾ ਦੇ ਪਤੀ ਬੈਠ। ਇਹਨੂੰ ਦਰਸ਼ਨ ਵੇਖ ਕੇ ਇੱਛਾ ਮਿਟ ਗਈ ਵੀ ਹੁਣ ਕੀ ਮੰਗਣਾ ਹੋਰ। ਕਹਿਣ ਲੱਗੇ ਨਹੀਂ ਭਾਈ, ਤੂੰ ਇੱਛਾ ਕਰਕੇ ਐਵੇਂ ਲੰਕਾ ਦਾ ਰਾਜ ਮਿਲੇ, ਇਸ ਕਰਕੇ ਤੂੰ ਲੰਕਾ ਦਾ ਰਾਜ ਕਰੇਗਾ ਤੇ ਤੂੰ ਚਿਰਜੀਵੀ ਹੋਵੇਂਗਾ। ਇਹਨੂੰ ਰਾਵਣ ਨੂੰ ਤਾਂ ਦੇਵਤੇ ਕੈਦ ਕੀਤੇ ਸੀ, ਤੈਨੂੰ ਦੇਵਤੇ ਵੀ ਭਗਤ ਜਾਣ ਕੇ ਝੁਕਿਆ ਕਰਨਗੇ। ਇਉਂ ਗੁਰੂ ਨਾਨਕ ਸਾਹਿਬ ਦੇ ਵਕਤ ਤੱਕ ਸਾਧ ਸੰਗਤ ਜੀ ਭਵਿੱਖਣ ਗੁਰੂ ਸਾਹਿਬ ਨੂੰ ਮਿਲਿਆ ਚਿਰ ਜੀਵੀ ਹੋਇਆ ਮੰਨਿਆ ਇਸ ਪ੍ਰਕਾਰ ਦੀ ਬਾਬਤ ਕਹਿੰਦੇ ਹਨ।
ਰਾਜ ਭਵਿੱਖਣ ਅਧਿਕ
ਕਰੇ ਭਵਿੱਖਣ ਦਾ ਰਾਜ ਅਧਿਕ ਬਹੁਤਾ ਕਰਤਾ ਰਾਵਣ ਨਾਲੋਂ ਇਹਨੂੰ ਭਗਤ ਜਾਣ ਕੇ ਸਾਰੇ ਸਤਿਕਾਰ ਕਰਦੇ ਹਨ।
ਨੌ ਨਿਧ ਠਾਕੁਰ ਦਈ ਸੁਦਾਮੇ
ਦੇਖ ਲੋ ਨੌ ਨਿਧੀਆਂ ਸੁਦਾਮਾ ਭਗਤ ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ ਤੇ ਲਾਗੂ ਹੋਈ ਬਾਹਮਣੀ ਮਿਲ ਜਗਦੀ ਦਰਿਦਰ ਗਵਾਏ ਚੱਲਦਾ ਗੜਦਾ ਗੱਟੀਆਂ ਕਿਉਂ ਕਰ ਚੱਲੀਏ ਕੌਣ ਮਲਾਏ ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ। ਉਸ ਵੇਲੇ ਭਗਵਾਨ ਜੀ ਛੱਡ ਸਿੰਘਾਸਨ ਹਰ ਜੀ ਆਏ ਪਹਿਲੋਂ ਦੇ ਪ੍ਰਦਖਣਾ ਪੈਰੀ ਪੈ ਗੱਲ ਆਏ ਇਸ ਪ੍ਰਕਾਰ ਗੁਰਸੇਵਾ ਦੀ ਕਥਾ ਸੁਣਾਈ ਕਹਿਣ ਲੱਗੇ ਹੇ ਸੁਦਾਮਿਆਂ ਇਹ ਵਕਤ ਜਿਸ ਵਕਤ ਆਪਾਂ ਗੁਰਾਂ ਦੀ ਸੇਵਾ ਸੰਦੀਪਨ ਗੁਰੂ ਦੇ ਪਾਸ ਅਵੰਤਕਾਪੁਰੀ ਵਿਚ ਰਹਿੰਦੇ ਸੀ ਉਸ ਵਕਤ ਇੱਕ ਦਿਨ ਗੋਹੇ ਚੁਗਣ ਆਪਾਂ ਗਏ ਸੀ ਬਾਹਰ ਤੇ ਪਾਲੇ ਦੀ ਰੁੱਤ ਸੀ ਤੈਂ ਉਸ ਵੇਲੇ ਸੱਤੂ ਚੱਬੇ ਸੀ ਤੇ ਮੈਂ ਕਿਹਾ ਕੀ ਚੱਬਿਆ ਤੈਂ ਕਿਹਾ ਮੇਰਾ ਮਾਰਾ ਦੰਦ ਵੱਜਦੇ ਆ ਪਾਲੇ ਨਾਲ ਜਦੋਂ ਤੇਰਾ ਮੂੰਹ ਵੇਖਿਆ ਲੁਕੋਇਆ ਸੀ ਬਸਤਰ ਨਾਲ ਤਾਂ ਸੱਤੂ ਮੂੰਹ ਚ ਪਾਇਆ ਸੀ ਕਹਿੰਦੇ ਜਾਓ ਦਲਿੱਦਰੀਆ ਉਹ ਸਾਡੇ ਬਚਨ ਕਰਕੇ ਤੈਨੂੰ ਦਲਿੱਦਰ ਹੋ ਗਿਆ ਸੀ ਇਉਂ ਕਹਿ ਕੇ ਸਤਿਕਾਰ ਕੀਤਾ ਸਤਿਕਾਰ ਕਹਿ ਕੇ ਤੰਦਲ ਲੈ ਕੇ ਚੱਬਣਾ ਕੀਤੇ ਚਾਰ ਪਦਾਰਥ ਸੁੱਖ ਚ ਪਠਾਏ ਸੁਕੋਚਨਾ ਇਹਨੂੰ ਸਾਰੇ ਸੋਨੇ ਦੇ ਸੁਦਾਮੇ ਦੇ ਮੰਦਰ ਬਣਾ ਦਿੱਤੇ ਸਾਰੇ ਪਦਾਰਥਾਂ ਦੇ ਨਾਲ ਜਿੰਨੇ ਭਾਂਡੇ ਸੀ ਭਰ ਦਿੱਤੇ ਇਹਨੂੰ ਜਦੋਂ ਵਿਦਿਆ ਕਰ ਦਿੱਤਾ ਖਿਆਲ ਹੋਇਆ ਵੀ ਦੇਖੋ ਭਗਵਾਨ ਵੀ ਗਰੀਬਾਂ ਦਾ ਨਹੀਂ ਬਣਦਾ ਪਰ ਜਦੋਂ ਸੁਦਾਮਾਪੁਰੀ ਚ ਆਇਆ ਉਸ ਵੇਲੇ ਸੋਨੇ ਦੇ ਮੰਦਰ ਵੇਖ ਕੇ ਭੁੱਲ ਗਿਆ ਫਿਰ ਇਹਦੀ ਇਸਤਰੀ ਨੇ ਕਿਹਾ ਕਿ ਭਗਵਾਨ ਨੇ ਸਾਰੇ ਮੰਦਰ ਬਣਾ ਦਿੱਤੇ ਹੈ ਇਸ ਪ੍ਰਕਾਰ ਸਾਧ ਸੰਗਤ ਜੀ
ਨੌ ਨਿਧ ਠਾਕੁਰ ਦਈ ਸੁਦਾਮਾ
ਨਵੇਂ ਅੰਨ ਵੀ ਵਸਤਰ ਵੀ ਅੰਨ ਅਸਨ ਬਸਨ ਕੂਕਨ ਕੁਨ ਦਾਸੀ ਚੌਬ ਗੁਲਾਮ ਰਸਵਾਏ ਹਨਵਾਏ ਜਾਨੀਏ ਨੌ ਜੇ ਨੌ ਨਿਧ ਕੇ ਨਾਮ ਇਹ ਨੌ ਨਿਧੀਆਂ ਠਾਕੁਰ ਨੇ ਸੁਦਾਮੇ ਭਗਤ ਨੂੰ ਸਾਰੀਆਂ ਸਕੋਜਨਾ ਦਿੱਤੀਆਂ ਦੱਸਿਆ ਨੀ ਵੀ ਤੈਨੂੰ ਦਿੱਤੀਆਂ ਹਨ ਜੋ ਪਿੰਡ ਗਿਆ ਸੁਦਾਮਾਪੁਰੀ ਚ ਉਦੋਂ ਪਤਾ ਲੱਗਾ
ਧਰੂ ਅਟਲ ਅਜੂ ਨਾ ਟਰੇ
ਦੇਖ ਲੋ ਧਰੂ ਭਗਤ ਨੂੰ ਅਟਲ ਪਦ ਬੀਤੀ ਪਾਂਚ ਵਾਰ ਕੋ ਨਾ ਧਰੂ ਬਾਰ ਹਰ ਸਿਮਰਤ ਅਮਰ ਅਟਾਰੇ ਇਹ ਗਰੀਬ ਸੀ ਧਰੂ ਬੱਚਾ ਸੀ ਮਤੇਈ ਨੇ ਚਪੇੜਾਂ ਮਾਰੀਆਂ ਸੀ ਕੱਢਦਾ ਸੀ ਕਿ ਤੂੰ ਮੇਰੇ ਪੇਟ ਥਾਣੀ ਜੰਮ ਜੇ ਰਾਜ ਦਾ ਮਾਲਕ ਬਣਨਾ ਉਸ ਵੇਲੇ ਧਰੂ ਨੇ ਆਪਣੀ ਮਾਤਾ ਨੂੰ ਡਿਡੋ ਲਿਖਾ ਮਾਂ ਪੁੱਛੇ ਤੂੰ ਸੁਬਾਣੀ ਹੈ ਕਿਸ ਰੀਤਾ ਹੋ ਕੇ ਲਿੰਦਾ ਆ ਕੇ ਮਾਂ ਨੂੰ ਪੁੱਛਦਾ ਕਿ ਮਾਂ ਤੂੰ ਸੁਬਾਣੀ ਪਟਰਾਣੀ ਹੈ ਕੁ ਸੁਰੀਤਾ ਗੋਲੀ ਹੈ ਉਸ ਵੇਲੇ ਮਾਂ ਨੇ ਕਿਹਾ ਪੁੱਤਰ ਸਾਵਾਣੀ ਹਾਂ ਜਨਮ ਦੀ ਮੈਂ ਪਟਰਾਣੀ ਹਾਂ ਅਤੇ ਜਨਮ ਤੋਂ ਲਾ ਕੇ ਤੇਰੇ ਜਨਮਣੇ ਕਰਕੇ ਮੈਂ ਪਟਰਾਣੀ ਬਣੀ ਹੈ ਪਰ ਮੇਰੇ ਕਰਮਾਂ ਚ ਫਰਕ ਹੈ ਨਾਮ ਨਾ ਭਗਤੀ ਕਰਮ ਰੜੀਤਾ ਮੈਂ ਰੱਬ ਦਾ ਨਾਮ ਨੀ ਜਪਿਆ ਸਰੀ ਬਾਣੀ ਕਰਕੇ ਭਗਤੀ ਨੀ ਕੀਤੀ ਸਰੀਰ ਕਰਕੇ ਨਿਸ਼ਕਾਮ ਕਰਮ ਦ੍ਰਿੜ ਨਹੀਂ ਕੀਤੇ ਇਸ ਕਰਕੇ ਮੈਂ ਦਾਸੀਆਂ ਨਾਲੋਂ ਵੀ ਅੱਜ ਭੈੜੀ ਹੋ ਰਹੀ ਹੈ ਫਿਰ ਇਹਨੇ ਕਿਹਾ ਕਿਸ ਉਦਮ ਤੇ ਰਾਜ ਮਿਲੇ ਸਤਰੂ ਤੇ ਸਭ ਹੋਵਨ ਮੀਤਾ ਮਾਂ ਸੁਚੱਜੀ ਨੇ ਸਿੱਖਿਆ ਦਿੱਤੀ ਬੱਚਿਆਂ ਦੀ ਮਾਸਟਰ ਪਹਿਲਾਂ ਮਾਂ ਹੁੰਦੀ ਹੈ ਮਾਂ ਨੇ ਸਿੱਖਿਆ ਦਿੱਤੀ ਕਿ ਪਰਮੇਸ਼ੁਰ ਅਰਾਧੀਏ ਜਿੱਦੋਂ ਹੋਈਏ ਪਤ ਪਨੀਤਾ ਪਰਮੇਸ਼ੁਰ ਨੂੰ ਅਰਾਧੇ ਪੁੱਤਰ ਇਸ ਕਰਕੇ ਪਾਪੀ ਪਵਿੱਤਰ ਹੋ ਜਾਂਦੇ ਹੈ ਉਸ ਵੇਲੇ ਮਹਾਰਾਜ ਦੀ ਭਗਤੀ ਕੀਤੀ ਰਾਜੇ ਨੇ ਕਿਹਾ ਅੱਧਾ ਰਾਜ ਲੈ ਲਾ ਵਾਪਸ ਆ ਜਾ ਇਹਨੇ ਕਿਹਾ ਹੁਣ ਨੀ ਮੈਂ ਰਾਜ ਤੇਰਾ ਲੈਣਾ ਉਸ ਵਕਤ ਮਹਾਰਾਜ ਦੀ ਭਗਤੀ ਕਰਨ ਲੱਗਾ ਪੰਜਾਂ ਮਹੀਨਿਆਂ ਚ ਪਰਮੇਸ਼ੁਰ ਦੀ ਪ੍ਰਾਪਤੀ ਕਰਕੇ ਸਾਧ ਸੰਗਤ ਜੀ ਫਿਰ ਅਬ ਚੱਲ ਰਾਜ ਉਸ ਵੇਲੇ ਸਾਧ ਸੰਗਤ ਜੀ ਇਸ ਦੇ ਤਾਈ ਰਾਜ ਮੈਂ 36,000 ਵਾਲਾ ਰਾਜ ਮੁਲਕ ਵਿਚ ਕੀਤਾ ਸਤਿਯੁਗ ਵਿਚ ਧਰੂ ਨੇ ਤੇ ਫਿਰ ਸੰਦੇਹਾਈ ਪਹੁੰਚ ਕੇ ਸਾਧ ਸੰਗਤ ਜੀ ਸੱਚਖੰਡ ਦੇ ਬੂਹੇ ਅੱਗੇ ਜਾ ਕੇ ਸਥਿਤ ਹੋ ਗਿਆ ਇਸ ਪ੍ਰਕਾਰ
ਧਰੂ ਅਟਲ ਅਜੂ ਨਾ ਟਰੇ
ਇਹ ਧਰੂ ਭਗਤ ਨੂੰ ਅਟਲ ਪਦ ਵੀ ਮਿਲ ਗਈ ਹੁਣ ਤਾਂ ਹੀ ਨੀ ਅਜੇ ਟਲਿਆ ਹੈ ਚਾਰ ਯੁੱਗ ਗੁਜ਼ਰ ਚੁੱਕੇ ਹਨ
ਅਟਲ ਅਜੂ ਨਾ ਟਰੇ
ਧਰੂ ਨੂੰ ਅਟਲ ਪਦ ਵੀ ਪ੍ਰਾਪਤ ਹੋ ਗਈ ਹੁਣ ਤਾਂ ਹੀ ਨੀ ਟਲਿਆ ਉਸੇ ਪ੍ਰਕਾਰ सारे 33 करोड़ जिन्ने देवते सूर्य चंद अते तारका मंडल सब प्रकम्या कर देख दी
भगत हित मारियो हर नाख
देख लो भगती दे हित करके भगत जो प्रहलाद सी ओदे ना हित करके ओदे रक्षा करन दे वास्ते हरनाक्ष नू मुल्तान विच जाके मारन मारिया
नरसिंह रूप होए देह तरयो
मारो साहब जी ने नरसिंह रूप होए देह तरयो उन कहा सी हे ब्रह्मा तेरी सृष्टि चो पैदा होया मेनू कोई मार ना सके ना मनुख ना पशु उस वेले महाराज जी ने अपना गोडिया तो ला के पुरख का आकार छाती तक बना लिया थले पैर गऊ आले बना ले अते उत्तों छाती तो ला के उतलियां बाहां ते भुजां शेर का रूप बना लिया एह जा नरसिंह रूप हो करके थम फिर ब्रह्मा की सृष्टि चो पैदा नहीं होया थम पाल प्रगटिया नरसिंह रूप अनूप अनाज थम नू पाल के प्रगट होए मुल्तान दे विच हुण तक वह थम उगा है जिथों प्रगट होए हन
नरसिंह रूप होए देह धरे
नरसिंह रूप हो के ये महाराज साहब जी ने यही जी देह धारना कीती नरसिंह रूप देह धारी है सचे पातशाह जी ने जां देह जिहड़ी हरनाक्ष जी सी उहनू धरियो पकड़ लिया पकड़ के फिर उन किसी शस्त्र की जाति नाल ना मर सका नहा दे नाल ही पाड़ दिता इस प्रकार दे नू धरिया पकड़िया हरनाक्ष जी नू नरसिंह रूप इस प्रकार दा देह धार करके नरसिंह रूप होए
नामा कहे भगत बस केशव
भगत नाम देव जी कहंदे भगती दे बस है केशव केसा धारी परमेश्वर सोहणे नक जिन लंबड़े वाला सो केसो किंग सेती थी केसवा जल आदकां जो सहन करन वाला बिचन वाला परमेश्वर है ओह भगती दे बस है
अज हूं बल के द्वार खरो
अजे कहंदे बावन रूप धार के बल राजा दे बूहे अगे पहरा दे रहा है खड़ोता है ये सत्तां पतालां चो चौथे पताल विच बल राजा रहिंदा है उथे बावन बर के पहरा दे रहा है ढाई करमां दी कुटी बनाउणा चाहुंदी सी इसना जिस वेले बल राजा ने आपदे शरीर नू ढाई करमां दी थां बना दिता ते तिन्ना लोकां दीआं दो करमां कीतियां उस वेले कहण लगे महाराज थोड़ी आधी कर्म मेरा शरीर लै लो इस प्रकार स्वर्ग दे राज दे थां दिता राज पताल दा होए दरबान महा सुख पावै दरबान ची बनना पिया महाराज जी नू
अज हूं बल के द्वार
हुण तक बल राजे दा पहरेदार बन के साध संगत चिर जीवी है बल राजा ओदे बूहे अगे बावन रूप धार के खड़ा रहिंदा है इस प्रकार महाराज साहब भगतां दे वस है साध संगत जी जो परमेश्वर की भगती करते हैं उन्हां दे सच्चे पातशाह प्रेम दे वस हो के अधीन है आपां भी जे भगती करांगे ते सच्चे पातशाह साडे नाल भी प्यार करनगे
भगत हित मारियो हर नाखस नरसिंह रूप होए देह धरयो नामा कह भगत बस केशव अजू
बल के द्वार खरो वाहिगुरु जी का खालसा वाहिगुरु जी हे
मारू कबीर जी दीन बिसारियो रे दीवाने
सतगुरु जी साहिबा जी गुरु खालसा साहब संगत जी नामदेव जी की बाणी के याद विच प्रतिज्ञा की सी कबीर साहब का शब्द आवेगा वह भगत नामदेव जी की बाणी लिख के हम कबीर साहब का शब्द श्री गुरु अर्जन देव महाराज साहब इत्थे लिखाउंदे हन
मारू कबीर
कबीर साहब की भावें बाणी आ चुकी है कि जीवी सिंह होया है उन बीड़ा तो नुक्ता की नहीं की है कि कबीर के नाल शब्द क्यों नहीं लिखे अते अगे एक होर आवेगा राम सिंह पहचानगा इन्हों कठे क्यों नहीं किया कबीर साहब की बाणी नाल इन्हें शंका कीतियां गुरु अर्जन साहब की मर्जी है जिन्हें महाराज ने पाया कर करण मना वास्ते कहना कि हक है को कहे क्या करना चाहिए जिमें सतगुरु महाराज जी ने करता फिर दसवें पातशाह ने नवे साहब डीले रज के जिमें गुरु अर्जन साहब ने किया उसे प्रकार दसवें पातशाह लिखाया मनी सिंह के पासों क्यों दानी सुर गुरियाई वाला कायम है ਇਸ ਪ੍ਰਕਾਰ ਸਾਹਿਬ ਸਿੰਘ ਜੀ ਜੋ ਗੁਰੂ ਸਾਹਿਬ ਨੇ ਕੀਤਾ ਉਹਦੇ ਤੇ ਕਿਸੇ ਦਾ ਨੁਕਤਾਚੀਨੀ ਕਰਨੀ ਮਹਾਂਮੂਰਖਤਾ ਹੀ ਹੈ। ਆਪਦੀ ਸਮਝੀ ਉਹ ਪ੍ਰਗਟ ਕਰਦਾ ਹੈ ਜਿਵੇਂ ਸਤਿਗੁਰੂ ਜੀ ਨੇ ਕੀਤਾ ਹੈ। ਜੋ ਗੁਰਦੀਆ ਸੋ ਮਨ ਕੇ ਕਾਮ, ਸਾਡੇ ਮਨ ਦੇ ਕੰਮ ਆਉਣ ਵਾਲੀ ਚੀਜ਼ ਹੈ ਇਹ ਪ੍ਰਕਰਨ। ਇਸ ਵਾਸਤੇ ਕਬੀਰ ਦਾ ਸ਼ਬਦ ਤਾਂ ਲਿਖਿਆ ਵਿਚਾਰੋ ਜਲਾ ਇਸ ਤਰੀਕੇ ਨਾਲ। ਪਹਿਲੇ ਵਿੱਚ ਮੁਕਤ ਪੁਰਖਾਂ ਦੀ ਗੱਲ ਦੱਸੀ ਹੈ ਵੀ ਮੁਕਤੀਆਂ ਉਹਨਾਂ ਦੇ ਪੈਰੀ ਸਿੱਧੀਆਂ ਉਹਨਾਂ ਦੀ ਮੁਕਤੀ ਪੈਰੀ ਪੈਂਦੀਆਂ ਹਨ ਜਿਨ੍ਹਾਂ ਨੂੰ ਧਰਮ ਨੂੰ ਵਸਾਰਤਾ ਉਹਨਾਂ ਦੀ ਕਿਸੇ ਵੀ ਦੁਰਦਸ਼ਾ ਹੈ ਇਹ ਇੱਥੇ ਕਹਿਣਾ ਸੀ ਪ੍ਰਕਰਨ। ਇਸ ਕਰਕੇ ਕਬੀਰ ਦਾ ਸ਼ਬਦ ਨਾਲ ਜੋੜ ਕੇ ਗੁਰੂ ਅਰਜਨ ਸਾਹਿਬ ਲਿਖਾ ਰਹੇ ਹਨ।
ਮਾਰੂ ਕਬੀਰ ਜੀਓ ਦੀਨ ਵਿਸਾਰਿਓ ਰੇ ਦੀਵਾਨੇ,
ਜੀ ਦਾ ਸ਼ਬਦ ਹਜ਼ੂਰ ਲਿਖਦੇ ਹਨ।
ਦੀਨ ਵਿਸਾਰਿਓ ਰੇ ਦੀਵਾਨੇ,
ਰੇ ਦੀਵਾਨੇ ਕਮਲਿਆ ਤੈਂ ਦੀਨ ਧਰਮ ਨੂੰ ਵਿਸਾਰ ਦਿੱਤਾ ਹੈ। ਧਰਮ ਕੀ ਹੈ?
ਦੀਨ ਵਿਸਾਰਿਓ ਰੇ,
ਜਿਹੜਾ ਪਰਮੇਸ਼ਰ ਨੂੰ ਵਿਸਾਰਨਾ ਹੈ ਧਰਮ ਨੂੰ ਵਿਸਾਰ ਦੇਣਾ ਹੈ। ਮਰਨ ਵਿਸਰਨ ਗੋਬਿੰਦ ਹੈ, ਜੀਵਨ ਹਰ ਨਾਮ ਤੇ ਆਵਣਾ ਹੈ। ਜਿਹੜਾ ਗੋਬਿੰਦ ਨੂੰ ਵਿਸਾਰਨਾ ਹੈ ਮਰਨਾ ਹੈ ਸਾਧ ਸੰਗਤ ਜੀ। ਪਰਮੇਸ਼ਰ ਨੂੰ ਜਿਹੜਾ ਧਿਆਉਣਾ ਇਹ ਜਿਉਣਾ ਹੈ, ਗੁਰਮੁਖਾਂ ਨੂੰ ਜਾਣਿਆ ਹੈ। ਸੋ ਜਿਹੜਾ ਵਾਹਿਗੁਰੂ ਨੂੰ ਵਿਸਾਰਤਾ ਇਹ ਕਮਲਿਆ ਕਿ ਤੂੰ ਦੀਨ ਇਹ ਧਰਮ ਨੂੰ ਵਿਸਾਰ ਦਿੱਤਾ ਹੈ, ਦੀਨ ਪ੍ਰਲੋਕ ਦੀ ਹਾਲਤ ਨੂੰ ਵਿਸਾਰ ਦਿੱਤਾ ਹੈ, ਜਿਹੜਾ ਪਰਮੇਸ਼ਰ ਨੂੰ ਵਿਸਾਰਤਾ ਹੈ। ਤੂੰ ਏਦਾਂ ਕਿਰਤ ਕਰਨਾ ਹੈ ਜਿਸ ਵਾਹਿਗੁਰੂ ਤੇ ਏਡੇ ਉਪਕਾਰ ਕੀਤੇ ਹੈ। ਮਾਤਾ ਦੇ ਗਰਭ ਵਿੱਚ ਤੈਨੂੰ ਅੱਗ ਦੀ ਸੇਕ ਨਹੀਂ ਲੱਗਣ ਦਿੱਤਾ ਅਤੇ ਜਿਸ ਵਾਹਿਗੁਰੂ ਤੇਰੀ ਇੱਥੇ ਪ੍ਰਤਪਾਲਾ ਕੀਤੀ ਹੈ। ਸੈਲ ਪੱਥਰ ਮੈਂ ਜੰਤੋ ਪਾਏ ਤਾਂ ਗਾੜੀ ਕਾਗੇ ਤੱਕ ਧਰਿਆ, ਉਹਦੇ ਏਡੇ ਉਪਕਾਰਾਂ ਨੂੰ ਭੁਲਾ ਕੇ ਮਈਆ ਕੇ ਗੁਣ ਚੇਤ ਕਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ। ਉਸ ਵਾਹਿਗੁਰੂ ਦੇ ਉਪਕਾਰਾਂ ਨੂੰ ਭੁਲਾ ਕੇ ਤੂੰ ਬਈ ਅਕਿਰਤ ਕਣ ਹੋ ਰਿਹਾ ਹੈ। ਇਸ ਪ੍ਰਕਾਰ ਤੇ ਦੀਨ ਧਰਮ ਨੂੰ ਵਿਸਾਰ ਦਿੱਤਾ ਹੈ ਜੋ ਸਤਿਗੁਰੂ ਜੀ ਨੇ ਦੱਸਿਆ ਹੈ ਤੈਨੂੰ, ਤੇ ਜਿਹੜਾ ਪਰਮੇਸ਼ਰ ਨੂੰ ਵਿਸਾਰਨਾ ਹੈ ਇਹ ਤੂੰ ਦੀਨ ਆਪਣੇ ਧਰਮ ਤੋਂ ਹਾਰ ਚੁੱਕਾ ਹੈ।
ਪੇਟ ਭਰਿਓ ਪਸੂਆ ਜਿਉ ਸੋਇਓ,
ਤੈਂ ਭਾਈ ਪੇਟ ਦੀਨ ਧਰਮ ਤੋਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੇ ਹਿੰਦ ਦੀ ਚਾਦਰ ਬਣ ਕੇ ਰੱਖਿਆ ਕੀਤੀ ਸੀ। ਤਿਲਕ ਜਿੰਨਿਆਂ ਰੱਖਾ ਪ੍ਰਭ ਤਾਂ ਕਾ ਕਿਨੋ ਬੜੋ ਕਲੂ ਮੈਂ ਸਾਕਾ, ਇਹ ਧਰਮ ਸੀ ਜੇ ਧਰਮ ਦੀ ਗੁਰੂ ਸਾਹਿਬ ਰੱਖਿਆ ਕੀਤੀ ਹੈ। ਹਿੰਦੂਆਂ ਦੀ ਬਾਂਹ ਪਕੜੀ ਹੈ ਗੁਰੂ ਮਹਾਰਾਜ ਸਾਹਿਬ ਨੇ ਸਾਰਿਆਂ ਦੇ ਧਰਮ ਨੂੰ। ਔਰੰਗਜ਼ੇਬ ਜਦੋਂ ਇਹ ਪ੍ਰਤੱਜਾ ਕਰਦੇ ਸੀ ਸਭ ਨੂੰ ਮੁਸਲਮਾਨ ਬਣਾ ਦਿਆਂਗਾ ਜਾਂ ਕਤਲ ਕਰ ਦਿਆਂਗਾ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰੱਖਿਆ ਕੀਤੀ। ਜਦੋਂ ਕਸ਼ਮੀਰ ਦੇ ਬ੍ਰਾਹਮਣ ਆ ਕੇ ਗੁਰੂ ਸਾਹਿਬ ਦੀ ਸ਼ਰਨ ਪਏ, ਉਹ ਜੋ ਗੁਰੂ ਸਾਹਿਬ ਨੇ ਸਾਨੂੰ ਧਰਮ ਦਿੱਤਾ ਸਾਬਤ ਸੂਰਤ ਰੱਖਣੀ, ਕੇਸ ਦੇ ਦਾੜੇ ਰੱਖਣੇ, ਗੁਰੂ ਕੇ ਅੰਮ੍ਰਿਤ ਜੇ ਸਿੱਖ ਬਣਨਾ, ਇਹ ਧਰਮ ਦਿੱਤਾ ਹੋਇਆ। ਪੰਜ ਪਕਾਰ ਨੂੰ ਕਹੂੰ ਤਿਆਗ ਸਿੱਖੀ ਨਿਸ਼ਾਨੇ ਅਸ ਪੰਜ ਕਾਫ, ਸਿੱਖੀ ਦੇ ਨਿਸ਼ਾਨ ਨੂੰ ਪੰਜ ਕਾ ਤੱਤੇ ਹੋਣਗੇ, ਉਹਨਾਂ ਨੂੰ ਕਦੇ ਵਿਸਾਰਨਾ ਨਾ, ਹਮੇਸ਼ਾ ਲਈ ਆਵੇ ਅੰਗ ਸੰਗ ਰੱਖਣੇ। ਹਰ ਗਈ ਨਾ ਬਾਸਦਾ ਜੀ ਪੰਜ ਮਾਲ, ਜੇ ਕੋਈ ਕਹੇ ਗੁਰੂ ਕਲਗੀ ਧਰ ਜੀ ਨੇ ਕਿਹਾ ਹੈ ਕਿ ਮੈਂ ਕੱਛ ਬਖਸ਼ਾ ਲਈ ਅੰਮ੍ਰਿਤ ਛਕ ਲਿਆ ਪਰ ਕੱਛ ਨਹੀਂ ਰੱਖ ਸਕਦਾ, ਲਾਂਘਾ ਵਾਲੀ ਧੋਤੀ ਰੱਖੂ ਜਾਂ ਕਪੀਲ ਰੱਖੂ, ਤੇ ਮੈਂ ਕਿਰਪਾਨ ਨਹੀਂ ਰੱਖ ਸਕਦਾ, ਮੈਂ ਕੰਘੇ ਚ ਨਿੱਕੀ ਜੀ ਰੱਖ ਲੂ, ਕੜਾਹ ਪ੍ਰਸ਼ਾਦ ਫੇਰ ਮੇਰੇ ਤੋਂ ਛੁੱਟ ਕੇ ਵਿੱਚ ਹੀ ਲੁਕ ਜਾਏ। ਇਸ ਪ੍ਰਕਾਰ ਦੀ ਕਮਜ਼ੋਰੀ ਜਿਨ੍ਹਾਂ ਦੇ ਅੰਦਰ ਹੈ, ਕੰਘਾ ਵੀ ਮੈਂ ਰੱਖ ਸਕਦਾ, ਮੈਂ ਕੰਘੀਆਂ ਨਾਲ ਵਾਲ ਵਾਲਿਆ ਕਰੂੰਗਾ, ਕੜਾ ਵੀ ਮੈਂ ਰੱਖ ਸਕਦਾ, ਮਨ ਨੂੰ ਕਰਨ ਵਾਲੀ ਨਿਸ਼ਾਨੀ ਜੋ ਗੁਰੂ ਸਾਹਿਬ ਨੇ ਦਿੱਤੀ ਹੈ। ਇਸ ਪ੍ਰਕਾਰ ਜਸਾ ਦੀ ਨਿਸ਼ਾਨੀ ਕਿਸ਼ਹਿਰਾ ਨਹੀਂ ਰੱਖ ਸਕਦਾ, ਜਿਹੜਾ ਕੋਈ ਉਹ ਕਹੇ ਮਹਾਰਾਜ ਕਹਿੰਦੇ ਸੀ ਵੀ ਉਹਨੂੰ ਮਾਫ਼ ਨਹੀਂ ਕਰ ਸਕਦਾ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਬਚਨ ਹੈ, ਕੋਈ ਕਹੇ ਮੈਂ ਕੱਛ ਬਖਸ਼ਾ ਲਈ ਹੈ ਜੀ, ਪਿੱਛੇ ਲੋਕ ਜਿਵੇਂ ਮਾਘੀ ਨੂੰ ਅੰਮ੍ਰਿਤ ਛਕਾ ਕਰਦੇ ਭਾਈ ਜੀ ਡੇਰਿਆਂ ਵਾਲੇ, ਉਹ ਉਦੋਂ ਹੀ ਇੱਕ ਕਿਤੇ ਦੋ ਦੇ ਕੱਛ ਪਾ ਰਿਹਾ ਕਰਦੇ, ਇਹੀ ਜੀ ਹਾਲਤ ਕਰਦੇ ਵੀ ਅੱਗ ਛੱਕ ਲਿਆ ਅੰਮ੍ਰਿਤ। ਇਸੇ ਤਰ੍ਹਾਂ ਕਈ ਆਦਮੀ ਸਾਧ ਸੰਤ ਵੀ ਕਰਦੇ ਰਹੇ ਵੀ ਤੂੰ ਹੁਣ ਛੱਡ ਜਾ ਘਰ ਜਾ ਕੇ ਕੱਛ ਪਾ ਲਈ ਭਾਵੇਂ। ਸੋ ਇਹ ਜਿਹੇ ਲੋਕ ਜਿਹੜੇ ਹਨ ਉਹਨਾਂ ਦਾ ਸਿੱਖੀ ਨਾਲ ਪਿਆਰ ਨਹੀਂ ਹੈ, ਇੱਕ ਉਹ ਆਪਦੇ ਚੇਲੇ ਬਣਾਉਣ ਵਾਸਤੇ ਯਤਨ ਕਰਦੇ ਰਹਿੰਦੇ ਹਨ। ਸੋ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਨ ਅਸੀਂ ਵੀ ਭਾਈ ਮਾਫ਼ ਨਹੀਂ ਕਰ ਸਕਦੇ ਜਿਹੜਾ ਪੰਜ ਕਕਾਰ ਨਹੀਂ ਰੱਖੂਗਾ, ਏਡਾ ਜਵਾਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿੱਤਾ ਹੈ। ਤੇ ਰਹਿਤ ਦੀ ਬਾਬ ਤੇ ਇੰਨੇ ਬਚਨ ਕੀਤੇ ਆ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਹਿਮ ਉਸਦਾ ਚਿਹਰਾ, ਏਡੇ ਬਚਨ ਕੀਤੇ ਹੈ। ਤੇ ਸਾਡੇ ਕੇਸਾਂ ਤੇ ਦਾੜਿਆਂ ਦੀ ਰੱਖਿਆ ਕਰਨ ਵਾਸਤੇ ਆਪਦੇ ਸ਼ੀਰ ਖੋਰ ਬੱਚੇ ਬਾਬਾ ਫਤਿਹ ਸਿੰਘ ਦੀ 7 ਸਾਲ ਦੀ ਉਮਰ ਸੀ, ਬਾਬਾ ਜੋਰਾਵਰ ਸਿੰਘ ਦੀ 9 ਸਾਲ ਦੀ ਉਮਰ ਸੀ, ਉਹਨੂੰ ਨਿਮਾਂ ਦੀ ਤਣਾਤਾ ਤੇ ਸਿੱਖੀ ਧਰਮ ਦੁਨੀਆਂ 'ਚ ਕਾਇਮ ਰਹੇਗੀ। ਉਹ ਚੋਜੀ ਪਾਤਸ਼ਾਹ ਗਰੀਬ ਨਿਵਾਸ ਸਤਿਗੁਰੂ ਦੇ ਉਪਕਾਰਾਂ ਨੂੰ ਅਸੀਂ ਭੁਲਾਈ ਦੇਖੇ ਹਾਂ, ਇਉਂ ਧਰਮ ਨੂੰ ਭੁਲਾਈ ਬੈਠਿਆ ਇੱਡੇ ਕਮਲੇ ਹੋਏ ਹਾਂ।
ਪੇਟ ਭਰਿਓ ਪਸ਼ੂਆ ਜਿਉ ਸੋਇਓ,
ਪੇਟ ਭਰ ਲੈਂਦੇ ਖਾ ਪੀ ਕੇ, ਸੌਰੇ ਨੇ ਪਸ਼ੂ ਸੌਰੇ ਦਾ ਕਿਵੇਂ ਅਸੀਂ ਪਹਿਲਾਂ ਤੇ ਸੌਰੇ ਨੇ ਹਾਂ।
ਮਨੁੱਖ ਜਨਮ ਹੈ ਹਾਰੇ,
ਮਨੁੱਖ ਜਨਮ ਦਾ ਕੋਈ ਫਰਜ਼ ਥੋੜੋ ਸੀ, ਜੋ ਕੁਛ ਅਸੀਂ ਕਰੀ ਜਾਂਦੇ ਹਾਂ ਤੇ ਸੁੱਖਾ ਨੂੰ ਆਪਣੇ ਨੂੰ ਹਾਰ ਗਏ ਹਾਂ ਅਸੀਂ।
ਰਹਾਉ ਸਾਧ ਸੰਗਤ ਕਬੂ ਨਹੀਂ ਕੀਨੀ,
ਅਸੀਂ ਸ੍ਰੇਸ਼ਟ ਮਹਾਂਪੁਰਖਾਂ ਦੀ ਸੰਗਤ ਜਿਨ੍ਹਾਂ ਕਰਕੇ ਸਾਨੂੰ ਗੁਰਮਤਿ ਦੀ ਪ੍ਰਾਪਤੀ ਹੋਵੇ, ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰੋਂ ਕਦੇ ਵੀ ਨਹੀਂ ਕੀਤੀ ਹੈ।
ਰਚਿਓ ਧੰਦਾ ਝੂਠ,
ਝੂਠੇ ਧੰਦਿਆਂ ਵਿੱਚ ਹੀ ਰਾਤ ਦਿਨ ਰਚੇ ਰਹਿੰਦੇ ਹਾਂ।
ਸਵਾਨ ਸੂਕਰ ਬਾਇਸ ਜਿਵੈ,
ਕੁੱਤਿਆਂ ਦਾ ਸੁਭਾਅ ਹੈ ਬਿਨ ਸਿਮਨ ਪੈ ਕੂਕਰ ਕਾਮ, ਕੁੱਤਿਆਂ ਵਾਲੇ ਕੰਮ ਜਿਸ ਪ੍ਰਕਾਰ ਕੁੱਤਿਆਂ ਦਾ ਸੁਭਾਅ ਹੈ, ਹਰ ਵਕਤ ਭਾਂਡਿਆਂ ਦੀ ਮੂੰਹ ਪਾਉਂਦਾ ਹੀ ਰਹਿੰਦਾ ਹੈ, ਕਰੰਗ ਨੂੰ ਮੂੰਹ ਲਾਉਂਦਾ ਰਹਿੰਦਾ, ਇਸ ਪ੍ਰਕਾਰ ਪਰਾਇਆ ਘਰਾਂ ਵਿੱਚ ਕਰੰਗਾਂ ਨੂੰ ਚੂੰਡਦੇ ਰਹਿੰਦੇ ਹਨ, ਇਸੇ ਪ੍ਰਕਾਰ ਪਵਿੱਤਰ ਪੁਰਖਾਂ ਨੂੰ ਜੂਠੇ ਹੀ ਕਰਦੇ ਰਹਿੰਦੇ ਰਸੋਈ ਦੀ ਨਿਆਈ, ਇਹੋ ਜਿਹੇ ਭੈੜੇ ਆਦਮੀ ਕੁੱਤਿਆਂ ਦੀ ਨਿਆਈ ਹਨ।
ਸੂਕਰ
ਸੂਰ ਜਿਵੇਂ ਬਿਸ਼ਟਾ ਹੀ ਫਰੋਲਦੇ ਰਹਿੰਦੇ ਹੈ, ਐ ਪਰਾਈ ਨਿੰਜਾ ਰੂਪੀ ਬਿਸ਼ਟਾ ਹੀ ਫਰੋਲਦੇ ਹੈ, ਤੰਬਾਕੂ ਵੀ ਬਿਸ਼ਟਾ ਹੀ ਫਰੋਲਣਾ ਹੈ ਨਾ, ਸ਼ਰਾਬ ਪੀਣੀ ਵੀ ਬਿਸ਼ਟੇ ਨੂੰ ਹੀ ਪੀਣਾ ਹੈ ਨਾ, ਇਸ ਪ੍ਰਕਾਰ ਇਹੀ ਜੀ ਹਾਲਤ ਸੂਰਾਂ ਦੀ ਨਿਆਈ ਹੈ।
ਬਾਇਸ ਜਿਵੈ
ਅਤੇ ਕਾਂ ਦਾ ਸੁਭਾਅ ਹੈ ਜਿਵੇਂ ਬਿਸ਼ਟਾ ਦੀਆਂ ਚੁੰਝਾਂ ਭਰਦਾ, ਕਾਂ ਕਪੂਰ ਨੇ ਚੱਖੀ ਦੁਰਗੰਧ ਸੁਖਾਵਾ, ਕਿਉਂ ਪਰਾਈ ਨਿੰਦਿਆ ਰੂਪੀ ਬਿਸ਼ਟਾ ਨੂੰ ਖਾਂਦੇ ਆ ਕਾਂ ਦੀ ਨਿਆਈ।
ਭਟਕਤ ਚਾਲਿਓ
ਤੇ ਭਟਕਦੇ ਸਾਰੀ ਜ਼ਿੰਦਗੀ ਤ੍ਰਿਸ਼ਨਾ ਵਿੱਚ ਭਟਕਦੇ, ਰਸਾਂ ਕਸਾਂ ਦੀ ਭਟਕਦੇ ਰਹਿੰਦੇ ਆ, ਉੱਠ ਕੇ ਅਖੀਰ ਪਰਲੋਕ ਨੂੰ ਚਲੇ ਜਾਂਦੇ ਆ, ਜਾਂ ਜਿਵੇਂ ਉੱਠਦਾ ਖਾਣਾ ਜਿਹੜਾ ਕਣਕ ਛੱਡ ਕੇ ਜੁਆਹਾਂ ਹੀ ਖਾਂਦਾ ਉਹ, ਇਸੇ ਪ੍ਰਕਾਰ ਉੱਠਿਆ ਦਾ ਖਾਵਣਾ ਕਣਕ ਛੱਡ ਜਵਾਹਾਂ ਖਾਵੇ, ਭਾਈ ਗੁਰਦਾਸ ਜੀ ਨੇ ਲਿਖਿਆ ਕਿ ਉੱਠ ਵਾਂਗੂ ਭਟਕੇ ਤੁਰੇ ਜਾਂਦੇ ਹਾਂ, ਅਸੀਂ ਪਰਮੇਸ਼ੁਰ ਦੀ ਭਾਵ ਭਗਤੀ ਨੂੰ ਕਣਕ ਦਇਆ, ਕਣਕ ਦਇਆ ਜਿਹੜੀ ਕਿਸੇ ਤੇ ਕਰਨੀ ਹੈ ਕਣਕ ਸੀ, ਇਹਨੂੰ ਛੱਡ ਕੇ ਜਵਾਹੇ ਦੀ ਨਹੀਂ ਆਈ ਸਾਹਿਬ ਸਿੰਘ ਜੀ, ਕਿਸੇ ਨੂੰ ਦੁੱਖ ਦੇਣਾ, ਕਿਸੇ ਨੂੰ ਈਰਖਾ ਕਰਨ ਰੂਪ ਕੰਡਿਆਂ ਵਾਲੇ ਜਵਾਹੇ ਨੂੰ ਖਾਂਦੇ ਹਾਂ ਅਸੀਂ, ਉੱਠ ਵਾਂਗੂ ਭਟਕ ਭਟਕ ਕੇ ਤੁਰ ਕੇ ਜਾ ਰਹੇ ਹਾਂ ਪਰਲੋਕ ਨੂੰ, ਸਾਡੀ ਹਾਲਤ ਇਹੀ ਜੀ ਹੁੰਦੀ ਹੈ, ਤੁਰ ਜਾਂਦੇ ਹਾਂ ਉੱਠ ਕੇ ਭਟਕਦੇ ਹੋਏ।
ਆਪਸ ਕਹੋ ਦੀਰਘ ਕਰ ਜਾਣੈ,
ਜੇ ਪੁੱਛੀਏ ਤਾਂ ਆਪਣੇ ਆਪ ਨੂੰ ਬੜਾ ਵੱਡਾ ਸਰਦਾਰ, ਵੱਡਾ ਗਿਆਨੀ, ਵੱਡਾ ਸੰਤ, ਵੱਡਾ ਸਰਦਾਰ ਆਪਣੇ ਆਪ ਨੂੰ ਜਾਣਦਾ ਕਿ ਮੇਰੇ ਜੈਸਾ ਕੋਈ ਵੀ ਨਹੀਂ ਹੈ।
ਔਰ ਕਹੋ ਲਗ
ਮਾਤਰਾ, ਲਘੂ ਮਾਤਰਾ ਹੁੰਦੀ ਛੋਟੀ ਮਾਤਰਾ, ਜਿਵੇਂ ਮੁਗਤਾ ਸਿਹਾਰੀ ਤੇ ਔਂਕੜ ਹੁੰਦਾ ਹੈ, ਕਿਉਂ ਛੋਟ ਦੁਆਮ ਤਾਂ ਛੋਟੀ ਮਾਤਰਾ ਦੀ ਨਿਆਈ ਤੁਛ ਜੇ ਸਮਝਦਾ ਹੈ, ਲਘੂ ਮਾਤਰ ਸਮਝਦਾ ਹੈ, ਦੀਰਘ ਵੱਡੀ ਦੂਰੀ ਮਾਤਰਾ ਦੀਰਘ ਹੈਗੀਆਂ, ਤੂੰ ਆਪ ਨੂੰ ਵੱਡਾ ਮੰਨੀ ਬੈਠਾ ਹੈ, ਉਹਨਾਂ ਲਘੂ ਮਾਤਰ ਛੋਟਾ ਜਿਹਾ ਤੁਛ ਹੀ ਸਮਝਦਾ ਹੈ।
ਮਨਸਾ ਬਾਚਾ ਕਰਮਨਾ,
ਅਸੀਂ ਜਿਹੜੇ ਹੰਕਾਰੀ ਆਦਮੀ ਹੈ, ਸਾਹਿਬ ਕਬੀਰ ਜੀ ਕਹਿੰਦੇ ਹੈ ਮਨਸਾ ਮਨਸਾ ਬਾਚਾ ਕਰਮਨਾ, ਮਨਸਾ ਬੁੱਧੀ ਕਰਕੇ ਅਤੇ ਬਾਚਾ ਬਾਣੀ ਕਰਕੇ, ਕਰਮਨਾ ਸਰੀਰ ਕਰਕੇ, ਮਨ ਬਾਣੀ ਸਰੀਰ ਕਰਕੇ,
ਮੈਂ ਦੇਖੇ ਦੋਜਕ ਜਾਤ,
ਨਰਕ ਦੀ ਜਾਂਦੇ ਹੋਏ ਕਬੀਰ ਸਾਹਿਬ ਜੀ ਕਹਿੰਦੇ ਵੇਖੇ ਹੈ, ਇਹੋ ਜਿਹੇ ਪੁਰਖਾਂ ਦੀ ਕਲਿਆਣ ਨਹੀਂ ਹੋ ਸਕਦੀ। ਪਹਿਲੇ ਸ਼ਬਦ ਕਬੀਰ ਨਾਮਦੇਵ ਕਲਿਆਣ ਦਾ ਜ਼ਿਕਰ ਕੀਤਾ ਸੀ, ਉਹਦੀ ਲਾੜਾ ਹੈ ਉਹ, ਤੇ ਮੁਕਤੀਆਂ ਤੇ ਸਿੱਧੀਆਂ ਲਾੜੇ ਦੇ ਮਗਰ ਕੁੜੀਆਂ ਫਿਰਦੀਆਂ, ਵਰਲਾ ਸਾਨੂੰ ਉਹਨੂੰ ਇੱਛਾ ਨਹੀਂ ਰਹਿੰਦੀ। ਇਹਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਦੱਸੀ ਹੈ ਵੀ ਜਿਹੜੇ ਭਜਨ ਸਿਮਰਨ ਤੋਂ ਧਰਮ ਤੋਂ ਹੀਣੇ ਹੈ ਉਹਨਾਂ ਦੀ ਇਹ ਹਾਲਤ ਹੁੰਦੀ ਹੈ, ਇਹ ਪਲਕਣ ਦੀ ਲੋੜ ਸੀ ਨਾ, ਤਾਂ ਹੀ ਕਬੀਰ ਸਾਹਿਬ ਦਾ ਸ਼ਬਦ ਸਤਿਗੁਰੂ ਅਰਜਨ ਦੇਵ ਜੀ ਨਾਲ ਲਿਖਿਆ ਹੈ।
ਕਾਮੀ ਕ੍ਰੋਧੀ ਚਾਤਰੀ,
ਹਰ ਵਕਤ ਕਾਮ ਦੇ ਫੁਰਨੇ ਤੇ ਲੱਗ ਕੇ ਕਾਮੀ ਹੋਏ ਰਹਿੰਦੇ ਹਨ ਤੇ ਕ੍ਰੋਧ ਵਿੱਚ ਲੱਗ ਕਰਕੇ ਹਰ ਵਕਤ ਕ੍ਰੋਧੀ ਹੋਏ ਰਹਿੰਦੇ ਹਨ। ਕਹਿੰਦਾ ਜੇ ਕ੍ਰੋਧ ਆ ਜੇ ਮੈਂ ਆਪਦੀ ਮਾਂ ਨੂੰ ਵੀ ਕਦਰ ਕਰ ਦੂ, ਪਿਓ ਨੂੰ ਵੀ ਕਦਰ ਕਰ ਦੂ, ਐਡਾ ਕ੍ਰੋਧੀ ਹੈ।
ਚਾਤਰੀ
ਅਤੇ ਫਿਰ ਚਤਰਾਈ ਦੀਆਂ ਗੱਲਾਂ ਮਾਰਦੇ, ਚਤਰਾਈ ਉਹਨਾਂ ਦੀ ਕੀ ਹੈ ਜਿਹੜੇ ਐਡੇ ਕ੍ਰੋਧੀ ਤੇ ਕਾਮੀ ਹਨ।
ਬਾਜੀਗਰ ਬੇਕਾਮ,
ਬਾਜੀਗਰ ਜਿਵੇਂ ਮਸ਼ਕਰੇ ਹੁੰਦੇ ਆ ਆਦਮੀ, ਹਰ ਵਕਤ ਨਕਲਾਂ ਹੀ ਲਾਉਂਦੇ ਰਹਿੰਦੇ ਆ, ਮਸ਼ਕਰੀਆਂ ਹੀ ਕਰਦੇ ਰਹਿੰਦੇ ਆ, ਕਿਉਂ ਦੁਨੀਆਂ ਦਾ ਬਾਜੀਗਰ ਤਮਾਸ਼ਾ ਹੀ ਪਾਈ ਰੱਖਦੇ ਆ ਤੇ ਬੇਕਾਮ ਨਿਕੰਮੇ ਕੰਮ ਕਰਦੇ ਆ, ਬੇਦਵੈਤ ਵਾਲੇ ਕੰਮ ਕਰਦੇ ਹਨ, ਬਿਨਾਂ ਪਰਮੇਸ਼ਰ ਦੀ ਭਗਤੀ ਦੇ ਕੰਮ ਤੋਂ ਹਨ।
ਨਿੰਦਾ ਕਰਤੇ ਜਨਮ ਸਿਰਾਨੂ,
ਕਿਸੇ ਦੀ ਨਿੰਦਿਆ ਤਾਂ ਆਪਦੇ ਪਿਓ ਦੀ ਵੀ ਕਰਨ ਦੇ, ਕਹਿੰਦੇ ਜਿਹਾ ਜਿਹਾ ਮੈਂ ਮੇਰਾ ਪਿਓ ਵੀ ਨਹੀਂ ਸੀ ਹੈ ਜਿਹਾ, ਜਿਹੋ ਜੀ ਮੇਰੀ ਇਸਤਰੀ ਹੈ ਮਾਂ ਵੀ ਨਹੀਂ ਸੀ ਕਿ ਉਹ ਨਿੰਦਾ ਕਰਦੇ ਮਾਂ ਪਿਓ ਨੂੰ ਹੀ ਨਿੰਦਣੋਂ ਹਟਦੇ ਹੋ ਕੇ ਤਾਂ ਕਿਹਨੂੰ ਨਿੰਦਾ ਕਰਨੀ ਹਾਂਜੀ
ਕਬੂ ਨਾ ਸਿੰਘ ਨਿੰਦਾ ਕਰਤੇ ਜਨਮ ਸਿਰਾਨੋ
ਨਿੰਦਾ ਕਰਦਾ ਹਾਂ ਇਹਦਾ ਜਨਮ ਹੀ ਸਾਰਾ ਸਿਰਾਨੋ ਬਤੀਤ ਹੋ ਗਿਆ ਗੁਜ਼ਰ ਗਿਆ ਹੈ
ਕਬੂ ਨਾ ਸਿਮਰਿਓ
ਰਾਮ ਪਰਮੇਸ਼ਰ ਦੇ ਨਾਮ ਦਾ ਕਦੇ ਵੀ ਸਿਮਰਨ ਨਹੀਂ ਕੀਤਾ ਇਹ ਹਾਲ ਤਾਂ ਜਿਹਨਾਂ ਦੀ ਉਹ ਕਿਵੇਂ ਮੁਕਤ ਹੋ ਜਾਣਗੇ
ਕਹਿ ਕਬੀਰ ਚੇਤਾ ਨਹੀਂ
ਸਰ ਕਬੀਰ ਜੀ ਕਹਿੰਦੇ ਜੋ ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ ਹਨ
ਮੂਰਖ ਮੁਗਧ ਗਵਾਰ
ਮੂਰਖ ਵਿਵਹਾਰਾਂ ਕਰਕੇ ਮੁਗਧ ਹੋਣਗੇ ਸਰ ਸੰਗਤ ਜੀ ਸ਼ਾਸਤਰ ਗਿਆਨ ਵੱਲੋਂ ਗਵਾਰ ਬਸਮਝ ਹੋਣਗੇ ਪਰਮਾਰਥ ਵੱਲੋਂ ਮੂਰਖ ਮੁਗਧ ਗਵਾਰ ਮੂਰਖੋ ਨੂੰ ਕਹੀਦਾ ਜਿਹਨੂੰ ਆਪੋ ਅਕਲ ਨਾ ਹੋਵੇ ਤੇ ਦਿੱਤਿਆਂ ਅਕਲ ਆ ਗਏ ਮੂਰਖ ਮੁਗਧ ਹੁੰਦਾ ਜਿਹਨੂੰ ਦਿੱਤੀ ਹੋਈ ਨਾ ਆਵੇ ਮੂਰਖ ਮੁਗਧ ਗਵਾਰ ਹੁੰਦਾ ਜਿਹਨੂੰ ਅਕਲ ਦਈਏ ਤੇ ਅੱਗੋਂ ਤਰਕ ਕਰੇ ਕਹਿੰਦੇ ਭਾਈ ਜੀ ਤੁਹਾਡੀ ਪੂਛ ਫੜ ਕੇ ਕਰ ਜਾਵਾਂਗੇ ਜਾਂ ਮਹਾਰਾਜ ਤੁਸੀਂ ਤਾਂ ਖੂਜ ਪੈ ਜਾਓ ਅਸੀਂ ਚੜੇ ਕੀ ਪਏ ਰਹਾਂਗੇ ਐਵੇਂ ਚਤਰਾਈ ਦੀਆਂ ਗੱਲਾਂ ਕਰਨ ਵਾਲਾ ਜਿਹੜਾ ਬਸਮਝ ਆਦਮੀ ਉਹ ਮਨ ਬਾਣ ਸੀ ਕਰਕੇ ਮੂਰਖ ਬਸਮਝ
ਰਾਮ ਨਾਮ ਜਾਣਿਓ ਨਹੀਂ
ਸਾਹਿਬ ਕਬੀਰ ਜੀ ਕਹਿੰਦੇ ਰਾਮ ਪਰਮੇਸ਼ਰ ਦਾ ਨਾਮ ਜਿਹਨਾਂ ਪੁਰਖਾਂ ਨੂੰ ਜਾਣਿਆ ਨੀ ਉਪਾਈ
ਕੈਸੇ ਉਤਰ ਸਪਾਰ
ਕਿਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਭਾਈ ਪਾਰ ਉਤਰ ਸਕਣਗੇ ਨਹੀਂ ਉਤਰਿਆ ਜਾਣਾ ਉਹਨਾਂ ਦੇ ਪਾਸੋਂ